ਆਸਾ ਜੀ ਦੀ ਵਾਰ ਵਿੱਚ ਅੱਗੇ ਸੱਤਵਾਂ ਸਲੋਕ 466 ਅੰਗ ਤੇ ਬਖਸ਼ਿਸ਼ ਕਰ ਰਹੇ ਹਨ। ਸਲੋਕ ਮੰਨ ਲਾ ਪਹਿਲਾ, ਸ਼ੇਖ ਬ੍ਰਹਮ ਜੀ ਵੱਲੋਂ ਬੇਨਤੀ ਹੈ ਕਿ ਇਹ ਜੀਵ ਆਉਂਦਾ ਜਾਂਦਾ ਕਿਉਂ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਫਰਮਾਉਂਦੇ ਹਨ ਕਿ ਇਹਦੇ ਵਿੱਚ ਵੀ ਇੱਕ ਬੜਾ ਭਾਰੀ ਨੁਕਸ ਹੈ ਜੀਵ ਦੇ ਅੰਦਰ, ਉਹ ਦੂਰ ਕਰ ਲੈਣਾ ਚਾਹੀਦਾ ਇਹਨੂੰ ਆਪਣਾ, ਫਿਰ ਇਹਦਾ ਆਉਣਾ ਜਾਣਾ ਮਿਟ ਸਕਦਾ। ਉਹ ਹੈ ਇਹਦੇ ਅੰਦਰ ਜਿਹੜੀ ਹੰਗਤਾ ਹਉਮੈ ਹੈ। ਮਹਾਰਾਜ ਕਹਿੰਦੇ ਇਹਦੇ ਵਿੱਚ ਹਉ ਆ ਗਈ ਹੈ, ਇਸ ਕਰਕੇ ਹਉ ਦੀ ਨਿਵਿਰਤੀ ਜਦੋਂ ਹੋਵੇਗੀ ਤਾਂ ਇਹ ਜੀਵ ਵੀ ਬ੍ਰਹਮ ਰੂਪ ਹੋ ਜਾਵੇਗਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਮਹਾਰਾਜ ਫਰਮਾਉਂਦੇ ਨੇ ਹੰਗਤਾ ਦੇ ਵਿੱਚ ਹੀ ਜੀਵ ਆਉਂਦਾ, ਹੰਗਤਾ ਵਿੱਚ ਹੀ ਜਾਂਦਾ, ਮਾਇਆ ਕਰਕੇ ਹੀ ਆਉਂਦਾ, ਭਾਵ ਮਾਇਆ ਕਰਕੇ ਚਲਿਆ ਜਾਂਦਾ। ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹੰਗਤਾ ਵਿੱਚ ਹੀ ਜੀਵ ਜੰਮਦਾ ਅਤੇ ਜਦੋਂ ਜੰਮਦਾ ਉਦੋਂ ਹੰਗਤਾ ਸਹਿਤ ਹੁੰਦਾ ਕਿ ਮੈਂ ਹੁਣ ਜੰਮ ਪਿਆ। ਜਦੋਂ ਮਰਦਾ ਤਾਂ ਵੀ ਹਉਮੈ ਦੇ ਵਿੱਚ ਹੀ ਚਲਿਆ ਜਾਂਦਾ, ਕਿਉਂਕਿ ਹਉਮੈ ਦੀ ਨਿਵਿਰਤੀ ਨਹੀਂ ਕਰਦਾ। ਹਉਮੈ ਵਿੱਚ ਜਗਤ ਮੋਆ, ਮਰਦੋ ਮਰਦਾ ਜਾਏ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਤੋ ਹੰਗਤਾ ਦੇ ਵਿੱਚ ਹੀ ਦਿੰਦਾ। ਜੇ ਕੋਈ ਦਾਨ ਪੁੰਨ ਵੀ ਕਰਦਾ, ਜੇ ਕੋਈ ਚੀਜ਼ ਵੀ ਦਿੰਦਾ, ਕਹਿੰਦਾ ਮੈਂ ਦੇ ਰਿਹਾ ਤੈਨੂੰ, ਅਤੇ ਹੰਗਤਾ ਦੇ ਵਿੱਚ ਹੀ ਲੈਂਦਾ। ਵਿਆਸ ਭਗਵਾਨ ਜੀ ਨੇ ਸਰੀਰਕ ਸ਼ਾਸਤਰ ਰਚਿਆ, ਸੋ ਉਹਦੇ ਅਧਿਆਸ ਭਾਸ਼ ਵਿੱਚ ਜੋ ਕਿ ਸ਼ੰਕਰਾਚਾਰਜ ਨੇ ਕੀਤਾ ਉਹਦੇ ਵਿੱਚ ਵੀ ਅਹੰ ਮਮ ਅਧਿਆਸ ਹੈ। ਸੋ ਅਹੰ ਮਮ ਅਧਿਆਸ ਦੇ ਵਿੱਚ ਸਾਰਾ ਸੰਸਾਰ ਕਥਨ ਕੀਤਾ ਹੈ। ਮਹਾਰਾਜ ਕਹਿੰਦੇ ਇਉਂ ਫਿਰ ਇਹ ਸਰੀਰ ਦੇ ਵਿੱਚ ਕੁਦਰਤੀ ਹੋਈ ਹੈ। ਜੇ ਆਪਾਂ ਸਰੀਰ ਨੂੰ ਤਿਲ ਤਿਲ ਕਰਕੇ ਵੀ ਕੱਟ ਕੇ ਅੱਗ 'ਚ ਵੀ ਸਾੜ ਦਈਏ ਤਾਂ ਵੀ ਉਹਦੇ ਵਿੱਚੋਂ ਹੌਂ ਦੀ ਆਵਾਜ਼ ਆਉਂਦੀ ਹੈ। ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ, ਇਹ ਇੰਨਾ ਵੱਡਾ ਰੋਗ ਹੈ ਕਿ ਇਹਦੀ ਨਿਵਿਰਤੀ ਹੋਣੀ ਬਹੁਤ ਔਖੀ ਹੈ। ਹੌਂ ਵਿੱਚ ਖੱਟਿਆ, ਹੌਂ ਵਿੱਚ ਗਿਆ, ਹੰਗਤਾ ਦੇ ਵਿੱਚ ਹੀ ਪੈਸਾ ਕਮਾਉਂਦਾ, ਮੈਂ ਕਮਾ ਰਿਹਾ, ਅਤੇ ਹੰਗਤਾ ਦੇ ਵਿੱਚ ਹੀ ਗਵਾਉਂਦਾ, ਘਾਟਾ ਪਾਲਦਾ। ਕਹਿੰਦਾ ਜੇ ਕੋਈ ਕਹੇ ਵੀ ਤੂੰ ਇਹ ਮਾੜੇ ਕੰਮ ਨਾ ਕਰ, ਕਹਿੰਦਾ ਤੈਨੂੰ ਕੀ, ਮੇਰੇ ਪੈਸੇ ਆ, ਮੈਂ ਜਿੱਥੇ ਮਰਜ਼ੀ ਲਾਵਾਂ। ਹਉ ਵਿੱਚ ਸਚਿਆਰ ਕੂੜਿਆਰ, ਸੱਚਾਈ ਵਿੱਚ ਪ੍ਰਵਿਰਤ ਹੋਣਾ ਵੀ ਹੰਗਤਾ ਵਿੱਚ ਹੈ। ਦੇਖੋ ਮੈਂ ਹੁਣ ਸੱਚਾ ਬਣ ਗਿਆ, ਅਤੇ ਕੂੜਿਆਰ ਝੂਠ ਵਿੱਚ ਵੀ ਪ੍ਰਵਿਰਤ ਹੋਣਾ ਵੀ ਹੰਗਤਾ ਵਿੱਚ ਹੀ ਹੈ। ਮੈਂ ਤਾਂ ਐਸਾ ਝੂਠ ਬੋਲਦਾ ਦੁਨੀਆਂ ਨੂੰ ਉਲਝਾ ਕੇ ਰੱਖ ਦਿੰਦਾ, ਉੱਥੇ ਵੀ ਹੰਗਤਾ ਕਰੀ ਜਾਂਦਾ। ਸੱਚ ਬੋਲਦਾ ਤਾਂ ਵੀ ਕਹਿੰਦਾ ਮੈਂ ਤਾਂ ਇਹ ਸੱਚ ਬੋਲਦਾ, ਮੇਰੇ ਵਰਗਾ ਸੱਚਾ ਕੋਈ ਨਹੀਂ। ਇਹ ਵੀ ਹੰਗਤਾ ਆ ਗਈ। ਫਿਰ ਕਹਿੰਦੇ ਹੁਣ ਇਹ ਸਮਝ ਲਓ ਅਸੂਲ ਹੈ ਕਿ ਗਿਆਨ ਤੱਕ ਜਿੰਨੇ ਸਾਧਨ ਨੇ ਇਹ ਸਾਰੇ ਹੰਗਤਾ ਵਿੱਚ ਹੀ ਨੇ, ਮਾਇਆ ਵਿੱਚ ਹੀ ਨੇ। ਕਿਉਂਕਿ ਹੰਗਤਾ ਜਿਹੜੀ ਹੈ ਇਹ ਮਾਇਆ ਦੀ ਹੋਈ ਚੀਜ਼ ਹੈ, ਭਾਵ ਇੱਕ ਪ੍ਰਕਾਰ ਦੀ ਇਹ ਵੀ ਹਉਮ ਹੈ ਜਿਹੜੀ ਮਾਇਆ ਹੀ ਹੈ ਬਸ। ਹਉ ਵਿੱਚ ਪਾਪ ਪੁੰਨ ਵਿਚਾਰ, ਪਾਪਾਂ ਅਤੇ ਪੁੰਨਾਂ ਦਾ ਵਿਚਾਰ ਵੀ ਹਉਮੈ ਵਿੱਚ ਹੀ ਕਰਦਾ। ਮੈਂ ਇੰਨੇ ਪੁੰਨ ਕੀਤੇ ਨੇ, ਮੇਰੇ ਜਿੰਨਾ ਕੋਈ ਪੁੰਨੀ ਨਹੀਂ, ਜਾਂ ਕਹੂਗਾ ਮੈਂ ਇੰਨੇ ਪਾਪ ਕੀਤੇ ਨੇ, ਅਸੀਂ ਇੰਨੀਆਂ ਇੰਨੀਆਂ ਚੀਜ਼ਾਂ ਮਾਰ ਕੇ ਖਾਧੀਆਂ, ਸਾਡੇ ਬਿੰਨੀਆਂ ਕੋਈ ਖਾ ਨਹੀਂ ਸਕਦਾ, ਉਹ ਵੀ ਪਾਪ ਵਿੱਚ ਵੀ ਹਉਮੈ ਆ। ਹਉ ਵਿੱਚ ਨਰਕ ਸੁਰਗ ਅਵਤਾਰ, ਨਰਕਾਂ ਸਵਰਗਾਂ ਵਿੱਚ ਉਤਰਨਾ ਵੀ ਹੰਗਤਾ ਜੀ ਹੁੰਦਾ, ਮੈਂ ਆ ਗਿਆ, ਕਿਉਂਕਿ ਉਹ ਚੀਜ਼ ਮਰੀ ਨਹੀਂ ਹੈ, ਕਿਤੇ ਮਰਜ਼ੀ ਚਲਿਆ ਜਾਵੇ, ਉਹ ਮਨੁੱਖਾ ਦੇਹੀ ਦੇ ਵਿੱਚ ਵਿੱਚ ਉਹਨੂੰ ਮਾਰਨਾ ਸੀ ਪਰ ਉਹ ਮਰੀ ਨਹੀਂ। ਹਉ ਵਿੱਚ ਹੱਸਾ, ਹਉ ਵਿੱਚ ਰੋਵ ਹੈ, ਇਹਦਾ ਹੱਸਣਾ ਵੀ ਹੰਗਤਾ 'ਚ ਹੀ ਹੁੰਦਾ। ਜਦੋਂ ਹੱਸਦਾ ਤਾਂ ਭਿਆਨਕ ਹਾਸੇ ਹੱਸਦਾ, ਰੋਂਦਾ ਤਾਂ ਵੀ ਹੰਗਤਾ ਵਿੱਚ ਹੀ ਰੋਂਦਾ। ਹਉ ਵਿੱਚ ਭਰੀ ਹੈ, ਹਉ ਵਿੱਚ ਧੋਵ ਹੈ, ਪਾਪਾਂ ਨਾਲ ਭਰਨਾ ਵੀ ਹੰਗਤਾ 'ਚ ਹੀ ਹੈ। ਪਾਪਾਂ ਰੂਪੀ ਮੈਲ ਦਾ ਨਾਮ ਰੂਪ ਜਲ ਨਾਲ ਧੋਣਾ ਵੀ ਹੰਗਤਾ ਵਿੱਚ ਹੀ ਹੈ, ਮਾਇਆ ਵਿੱਚ ਹੀ ਹੈ ਵੀ। ਹਉ ਵਿੱਚ ਜਾਤੀ ਜਿਨਸੀ ਖੋਵ ਹੈ। ਸੋ ਇਸ ਪ੍ਰਕਾਰ ਬ੍ਰਾਹਮਣੋ ਹੰਗ, ਖੱਤਰੀਓ ਹੰਗ ਆਦਿ ਜਾਤੀਆਂ ਦੀ ਹੰਗਤਾ ਵਿੱਚ ਵੀ, ਅਤੇ ਹਾਥੀ ਊਠ ਘੋੜੇ ਆਦਿਕ ਜਿਨਸਾਂ ਵੀ ਹੰਗਤਾ ਵਿੱਚ ਨੇ, ਅਤੇ ਇਹਨਾਂ ਜਾਤੀ ਅਭਿਮਾਨ ਦਾ ਖੋਣਾ ਵੀ ਹੰਗਤਾ ਵਿੱਚ ਹੀ ਹੈ। ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੂਰਖ ਹੋਣਾ ਵੀ ਹੰਗਤਾ ਵਿੱਚ ਹੀ ਹੈ, ਅਤੇ ਸਿਆਣਾ ਹੋਣਾ ਵੀ ਇਹਦਾ ਹੰਗਤਾ ਵਿੱਚ, ਭਾਵ ਮਾਇਆ ਦੇ ਵਿੱਚ ਹੀ ਬੈਠਾ। ਮੋਖ ਮੁਕਤ ਕੀ ਸਾਰ ਨਾ ਜਾਣਾ, ਮੋਖ ਮੁਕਤ ਹੁੰਦੀ ਹੈ ਕੇਵਲ ਮੁਕਤੀ, ਜਿਹੜੀ ਪਾਣੀ ਸੰਗ ਪਾਣੀ, ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ। ਕਹਿੰਦੇ ਕੇਵਲ ਮੁਕਤੀ ਦੀ ਸਾਰ ਸੰਭਾਲ ਨਹੀਂ ਜਾਣਦਾ ਵਿਚਾਰਾ। ਹਉ ਵਿੱਚ ਮਾਇਆ, ਹਉ ਵਿੱਚ ਛਾਇਆ, ਮਾਇਆ ਛਲ ਵਿੱਚ ਲੱਗਣਾ ਹੀ ਵੀ ਹੰਗਤਾ ਹੈ, ਅਤੇ ਛਾਇਆ ਹੁੰਦੀ ਅਵਿਦਿਆ ਹੋਣੀ ਵੀ ਹੰਗਤਾ ਵਿੱਚ ਹੀ ਹੈ। ਮਾਇਆ ਵਿੱਚ ਉਹ ਚੇਤਨ ਦਾ ਜੋ ਪ੍ਰਤੀਬਿੰਬ ਪੈ ਰਿਹਾ ਹੈ, ਭਾਵ ਈਸ਼ਵਰ ਰੂਪ ਹੈ ਹੋ ਰਿਹਾ ਹੈ, ਉਹ ਵੀ ਹੰਗਤਾ ਹੀ ਹੰਗਤਾ ਹੈ, ਕਿਉਂਕਿ ਮੈਂ ਤਾਂ ਕਹੀ ਹੋਈ ਹੈ ਸਾਰੇ ਥਾਈਂ, ਭਾਵੇਂ ਉਹ ਈਸ਼ਵਰ ਵੀ ਹੋਇਆ, ਮਾਇਆ ਸੰਯੁਕਤ ਈਸ਼ਵਰ ਵੀ ਹੋਇਆ, ਤਾਂ ਵੀ ਉੱਥੇ ਹੰਗਤਾ ਹੀ ਹੰਗਤਾ ਹੈ। ਹਉ ਮੈਂ ਬੂਝੈ ਤਾਂ ਦਰ ਸੂਝੈ, ਜੇ ਹੰਗਤਾ ਨੂੰ ਬੁੱਝ ਜਾਵੇ ਫਿਰ ਇਹ ਦੂਰ ਹੁੰਦੀ ਹੈ, ਤਾਂ ਦਰ ਦੇ ਮਤਲਬ ਅੰਦਰ ਹੀ ਪਰਮੇਸ਼ਰ ਪ੍ਰਗਟ ਹੁੰਦਾ। ਬੇਨਤੀ ਕੀਤੀ ਕਿ ਹੰਗਤਾ ਹੁਣ ਕਿਵੇਂ ਦੂਰ ਹੋਵੇ, ਗਿਆਨ ਦੇ ਹੋਣ ਕਰਕੇ ਮਹਾਰਾਜ ਕਹਿੰਦੇ ਹੰਗਤਾ ਦੂਰ ਹੁੰਦੀ ਹੈ। ਗਿਆਨ ਵਿਹੂਣਾ ਕਾਥੇ ਕਾਥੇ ਲੂਝੈ, ਸੋ ਜਿਸ ਗਿਆਨ ਤੋਂ ਬਿਨਾਂ ਜੀਵ ਕਥਾ ਨੂੰ ਕਥ ਕੇ ਲੂਝੈ ਭਾਵ ਝਗੜਦਾ ਸੜਦਾ, ਸੋ ਉਪਨਿਸ਼ਦ ਮਹਾਂਵਾਕ ਰਿਤੇ ਗਿਆਨਾਤ ਨਾ ਮੁਕਤੀ ਨਾ ਅਨਿਆ ਪੰਥਾ ਵਿਦਿਆ ਤੇ ਅਨਿਆਏ। ਗਿਆਨ ਵਿਹੂਣਾ ਗਾਵੇ ਗੀਤ ਭੁੱਖੇ ਮੁੱਲਾਂ ਘਰੇ ਮਸੀਤ, ਕਹਿੰਦੇ ਸਰੂਪ ਗਿਆਨ ਸੇ ਜਿਹੜੇ ਰਿਤੇ ਹੁੰਦੇ ਨੇ ਖਾਲੀ, ਉਹ ਮੁਕਤੀ ਦੀ ਪ੍ਰਾਪਤੀ ਨਹੀਂ ਉਹਨਾਂ ਨੂੰ ਹੁੰਦੀ। ਅਨਿਆਏ ਮੁਕਤੀ ਦਾ ਜਿਹੜਾ ਅਨਿਆਏ ਭਾਵ ਪੰਥਾ, ਹੋਰ ਕੋਈ ਰਸਤਾ ਨਾ ਵਿਦਿਆ ਤੇ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਨਾਨਕ ਮੁੱਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ, ਨਾਨਕ ਹੁਕਮੀ ਲਿਖੀ ਹੈ ਲੇਖ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜੇ ਹੁਕਮੀ ਪਰਮੇਸ਼ਰ ਹੈ, ਪਰਮੇਸ਼ਰ ਹੁਕਮ ਦੇ ਕਰਨ ਵਾਲਾ ਹੈ, ਉਹਨੇ ਵੇਦਾਂ ਸ਼ਾਸਤਰਾਂ ਵਿੱਚ ਵੀ ਇਹੀ ਲਿਖਿਆ ਹੈ, ਜਿਹਾ ਵੇਖੈ ਤੇਹਾ ਵੇਖ। ਕਹਿੰਦੇ ਭਾਈ ਜਿਹੋ ਜੀ ਤੂੰ ਆਪਣੀ ਪ੍ਰਵਿਰਤੀ ਦੇਖਦਾ, ਉਹੋ ਜਿਹਾ ਤੂੰ ਆਪਣਾ ਪੂਰਬਲਾ ਕਰਮ ਦੇਖ। ਜੇ ਤੇਰੀ ਪ੍ਰਵਿਰਤੀ ਚੰਗੀ ਹੈ ਤਾਂ ਇਹ ਸਮਝ ਮੇਰੇ ਕੋਈ ਪੂਰਬਲੇ ਸ੍ਰੇਸ਼ਟ ਕਰਮ ਹੈ, ਜੇ ਤੇਰੀ ਪ੍ਰਵਿਰਤੀ ਮਾੜੀ ਹੈ ਤਾਂ ਇਹ ਸਮਝ ਮੇਰੇ ਕੋਈ ਮਾੜੇ ਕਰਮ ਹੈ। ਪਿਛਲੇ ਜਿਹਾ ਜਿਹਾ ਤੂੰ ਆਪਣੇ ਆਪ ਨੂੰ ਦੇਖਦਾ ਕਿ ਮੈਨੂੰ ਕੋਈ ਮਾੜਾ ਬੋਲੇ ਤਾਂ ਮੈਨੂੰ ਦੁੱਖ ਹੁੰਦਾ, ਫਿਰ ਜਦ ਤੂੰ ਦੂਜੇ ਨੂੰ ਬੋਲਦਾ ਦੁੱਖ ਤਾਂ ਉਹਨੂੰ ਵੀ ਹੁੰਦਾ, ਫਿਰ ਇਸ ਕਰਕੇ ਜੇ ਖੋਟੇ ਬਚਨ ਇਹਨੂੰ ਕਹੇ ਤਾਂ ਇਹਨੂੰ ਵੀ ਦੁੱਖ ਹੋਵੇਗਾ। ਜੇ ਮੈਨੂੰ ਕੋਈ ਚੰਗੇ ਵਾਕ ਬੋਲਦਾ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਫਿਰ ਦੂਜੇ ਨੂੰ ਵੀ ਹੁੰਦੀ ਹੈ। ਕਹਿੰਦੇ ਤੂੰ ਆਪਣੇ ਵਿੱਚ ਉਹੀ ਆਤਮਾ, ਉਹ ਦੂਜੇ ਵਿੱਚ ਵੀ ਉਹੀ ਆਤਮਾ, ਫਿਰ ਤੂੰ ਦੂਜੇ ਨੂੰ ਕਿਉਂ ਦੁਖੀ ਕਰਦਾ? ਜੇ ਤੂੰ ਸੁਖੀ ਰਹਿਣਾ ਦੂਜਿਆਂ ਨੂੰ ਸੁੱਖ ਦੇ, ਦੂਜਿਆਂ ਨੂੰ ਮਿੱਠਾ ਬੋਲ, ਉਹ ਤੈਨੂੰ ਮਿੱਠਾ ਬੋਲਣ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕੋਲ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿ ਗੁਰੂ ਨਾਨਕ ਦੇਵ ਜੀ ਨੇ ਹਉਮੈ ਦੀ ਗੱਲ ਕਹੀ, ਆਪ ਵੀ ਕਿਰਪਾ ਕਰਕੇ ਦੱਸੋ ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ, ਇਹ ਹੰਗਤਾ ਕਿਸ ਜਗ੍ਹਾ ਤੋਂ ਪੈਦਾ ਹੁੰਦੀ ਆ ਅਤੇ ਹਉਮੈ ਦਾ ਬੰਧਨ ਕੌਣ ਹੈ? ਕਹਿੰਦੇ ਫਿਰ ਹੰਗਤਾ ਨਿਵਿਰਤ ਕਿਸ ਸਾਧਨ ਕਰਕੇ ਹੁੰਦੀ, ਕੋਈ ਤਰੀਕਾ? ਇਹ ਤਿੰਨ ਪ੍ਰਸ਼ਨ ਸੰਗਤਾਂ ਵੱਲੋਂ ਹੋਏ ਤਾਂ ਮਹਾਰਾਜ ਪਹਿਲੇ ਦਾ ਉੱਤਰ ਦਿੰਦੇ ਨੇ। ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ। ਮਹਾਰਾਜ ਕਹਿੰਦੇ ਹੰਗਤਾ ਦੀ ਜਿਹੜੀ ਜਾਤ ਇੱਥੇ ਹੁੰਦੀ, ਉਤਪਤੀ ਦਾ ਅਰਥ ਜਾਤ, ਜਾਤ ਦੇ ਕਈ ਮਤਲਬ ਹੁੰਦੇ ਨੇ, ਇੱਥੇ ਉਤਪਤੀ ਕਹਿਣਾ। ਹੰਗਤਾ ਦੀ ਉਤਪਤੀ ਇਸ ਪ੍ਰਕਾਰ ਹੈ, ਜਿਹੜਾ ਹੰਗਤਾ ਦੇ ਸਹਿਤ ਕਰਮਾਂ ਦਾ ਕਮਾਉਣਾ, ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹਦੇ 'ਚ ਪਹਿਲਾਂ ਇਹ ਹੁੰਦਾ ਮੈਂ ਕਰਦਾ, ਜੇ ਉੱਥੇ ਹੀ ਕਹਿ ਦੇਵੇ ਮੈਂ ਨਹੀਂ ਕਰਦਾ, ਇਹ ਸੇਵਾ ਵਾਹਿਗੁਰੂ ਕਰਾਉਂਦੇ ਨੇ, ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ, ਪਾਠ ਕਰਵਾਇਆ ਮਹਾਰਾਜ ਨੇ, ਇਹ ਕਰਵਾਇਆ, ਉਹ ਨਿਮਰਤਾ 'ਚ ਹੋ ਜਾਂਦਾ। ਜਿਵੇਂ ਰਾਤ ਵੀ ਮਹਾਰਾਜ ਨੇ ਇਹੀ ਕਿਹਾ ਸੀ ਕਿ ਕੰਮ ਕਰਕੇ ਬਾਅਦ ਵਿੱਚ ਕਹਿਣਾ ਇਹ ਮੈਂ ਕੀਤਾ, ਉੱਥੇ ਹੀ ਸੇਵਾ ਖਤਮ ਹੋ ਜਾਂਦੀ ਸਾਰੀ। ਸੋ ਮਹਾਰਾਜ ਦੂਸਰੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਫਰਮਾਉਂਦੇ ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਹੇ। ਹੰਗਤਾ ਦਾ ਇਹੀ ਬੰਧਨ ਹੈ ਜਿਹੜਾ ਬਾਰ ਬਾਰ 84 ਲੱਖ ਜੂਨ 'ਚ ਪੈਣਾ, ਕਿਉਂਕਿ 84 ਲੱਖ ਜੂਨ ਉਦੋਂ ਤੱਕ ਮਿਲੀ ਜਾਣੀ ਜਦ ਤੱਕ ਹੰਗਤਾ ਨਹੀਂ ਜਾਂਦੀ, ਕਿਉਂਕਿ ਹੰਗਤਾ ਦਾ ਮਤਲਬ ਹੈ ਮੈਂ ਵੱਖਰਾ ਤੂੰ ਵੱਖਰਾ। ਜਦੋਂ ਤੂੰ ਹੀ ਰਹਿ ਗਿਆ ਮੇਰੇ 'ਚ ਵੀ ਅਤੇ ਉਹਦੇ ਵਿੱਚ ਵੀ, ਤਾਂ ਅਸੀਂ ਇੱਕ ਹੋ ਗਏ, ਫਿਰ ਹੰਗਤਾ ਕਿੱਥੇ ਰਹਿ ਗਈ? ਫਿਰ ਕਹਿੰਦੇ 84 ਦਾ ਗੇੜਾ ਕੱਟ ਦਿੰਦਾ ਵਾਹਿਗੁਰੂ। ਹਉਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ। ਇਹ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਹੰਗਤਾ ਕਿੱਥੋਂ ਪੈਦਾ ਹੁੰਦੀ ਆ, ਬੰਧਨ ਕੌਣ ਆ, ਹੰਗਤਾ ਨਿਵਿਰਤ ਕਿਹੜੇ ਸਾਧਨ ਨਾਲ ਹੁੰਦੀ ਹੈ, ਇਹ ਸਾਰੇ ਹੁਣ ਉੱਤਰ ਮਿਲ ਰਹੇ ਨੇ। ਹਉਮੈ ਇਹੋ ਹੁਕਮ ਹੈ ਪਇਆ ਕਿਰਤ ਫਿਰਾਹੇ। ਇਹ ਈਸ਼ਵਰ ਦਾ ਹੁਕਮ ਹੈ ਕਿ ਜਿਸ ਤਰ੍ਹਾਂ ਦੇ ਮੱਥੇ ਉੱਪਰ ਕਰਮ ਪਏ ਨੇ ਨਾ, ਉਹਨਾਂ ਕਰਮਾਂ ਅਨੁਸਾਰ ਹੀ ਜੀਵ ਹੰਗਤਾ ਕਰਕੇ 84 ਲੱਖ ਜੂਨ 'ਚ ਫਿਰਦਾ। ਤੀਸਰੇ ਪ੍ਰਸ਼ਨ ਦਾ ਉੱਤਰ ਸੋ ਪਹਿਲਾਂ ਅਨੁਵਾਦ ਕਰਦੇ ਨੇ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਹੰਗਤਾ ਰੂਪੀ ਇੱਕ ਵੱਡਾ ਭਾਰੀ ਲੰਬਾ ਰੋਗ ਹੈ ਬੰਦੇ ਨੂੰ, ਪਤਾ ਨਹੀਂ ਕਿੰਨਿਆਂ ਯੁੱਗਾਂ ਤੋਂ ਹੀ ਚਿੰਬੜਿਆ ਹੋਇਆ ਇਹ ਸਾਨੂੰ। ਹਉਮੈ ਰੋਗ ਮਾਨੁਖ ਕੋ ਦੀਨਾ, ਮਹਾਰਾਜ ਫਰਮਾਉਂਦੇ ਨੇ ਕਿ ਹਉਮੈ ਰੋਗ ਵੱਡਾ ਸੰਸਾਰ, ਗੁਰ ਕਿਰਪਾ ਤੇ ਇਹੋ ਰੋਗ ਜਾਏ, ਨਾਨਕ ਸਾਚੇ ਸਮਾਏ। ਮਹਾਰਾਜ ਕਹਿੰਦੇ ਹਉਮੈ ਜਿਹੜਾ ਬਹੁਤ ਵੱਡਾ ਲੰਬਾ ਰੋਗ ਹੈ ਇਹ ਨਿਵਿਰਤ ਨਹੀਂ ਹੁੰਦਾ, ਬੜਾ ਮੁਸ਼ਕਿਲ ਹੈ। ਸੋ ਸ਼ੇਖ ਬ੍ਰਹਮ ਜੀ ਨੇ ਬੇਨਤੀ ਕੀਤੀ, ਮਹਾਰਾਜ ਇਹ ਲੰਬੇ ਰੋਗ ਦੀ ਨਿਵਿਰਤੀ ਦਾ ਕੋਈ ਦਾਰੂ ਵੀ ਤਾਂ ਹੋਵੇਗਾ। ਤਾਂ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਦਾਰੂ ਪੀਸ ਮਾਹੇ, ਇਹਦੇ ਵਿੱਚ ਹੀ ਹੈ ਦਾਰੂ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਕਹਿੰਦੇ ਉਹ ਪਰਮਾਤਮਾ ਜੇ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਇਹ ਜੀਵ ਗੁਰਾਂ ਦੇ ਉਪਦੇਸ਼ ਨੂੰ ਕਮਾਉਂਦਾ। ਦੁੱਖਦਾਈ ਹਉਮੈ ਰੂਪੀ ਰੋਗ ਦੇ ਦੂਰ ਕਰਨ ਨੂੰ ਗੁਰਾਂ ਦਾ ਉਪਦੇਸ਼ ਜਿਹੜਾ ਕਮਾਉਣਾ, ਬਸ ਇਹੀ ਦਾਰੂ ਹੈ। ਹਉਮੈ ਰੋਗ ਵੱਡਾ ਸੰਸਾਰ, ਗੁਰ ਕਿਰਪਾ ਤੇ ਉਹ ਰੋਗ ਜਾਏ। ਮਹਾਰਾਜ ਕਹਿੰਦੇ ਨੇ ਇਹ ਹਉਮੈ ਹਰੇਕ ਨੂੰ ਹੀ ਚਿੰਬੜ ਜਾਂਦੀ ਹੈ ਇਹ, ਕਿਉਂਕਿ ਇਹ ਅਸਲ ਵਿੱਚ ਇਹ ਮਾਇਆ ਹੀ ਹੈ। ਤੇ ਮਾਇਆ ਪੈਂਦੀ ਕਿਹਨੂੰ ਨਹੀਂ, ਹਰੇਕ ਨੂੰ ਹੀ ਪੈ ਜਾਂਦੀ ਹੈ। ਨਾਨਕ ਕਹੈ ਸੁਣਹੋ ਜਨਹੋ ਇਤ ਸੰਜਮ ਦੁੱਖ ਜਾਹੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਭਾਈ ਸੁਣਨਾ ਕਰੋ, ਇਹ ਜਿਹੜਾ ਸੰਜਮ ਨਾ ਭਾਵ ਸਾਧਨ ਕਰਕੇ ਦੁੱਖਦਾਈ ਹਉਮੈ ਰੂਪੀ ਰੋਗ ਚਲਿਆ ਜਾਂਦਾ। ਗੁਰ ਕਾ ਸ਼ਬਦ ਸਭ ਰੋਗ ਗਵਾਏ, ਜਿਸਨੋਂ ਹਰ ਜੀਉ ਲਾਏ। ਗੁਰੂ ਦੇ ਉਪਦੇਸ਼ ਦੁਆਰਾ ਹੀ ਜਾਂਦਾ ਇਹ ਸ਼ਬਦ ਦੀ ਕਮਾਈ ਨਾਲ, ਕਿਉਂਕਿ ਸ਼ਬਦ ਇੰਨਾ ਸੂਖਮ ਹੈ ਕਿ ਹਉਮੈ ਦੀ ਨਿਵਿਰਤੀ ਸਿਰਫ ਸ਼ਬਦ ਹੀ ਕਰਦਾ ਹੈ। ਪੌੜੀ ਸੇਵਾ ਕੀਤੀ ਹੋਈ ਮਹਾਰਾਜ ਕਿਹਦੀ ਸਫਲ ਹੁੰਦੀ ਹੈ, ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਤੇ ਆਇਆ। ਸੰਤੋਖੀ ਤੋਂ ਭਾਵ ਈੜੀ ਲਾ ਕੇ ਫਿਰ ਬਿਹਾਰੀ ਫਿਰ ਬਿੰਦੀ, ਸੰਤੋਖੀ ਇੱਕ ਅੱਖਰ ਹੈ, ਈੜੀ ਫੇਰ ਲਾਤੀ ਅੱਗੇ ਬਿਹਾਰੀ ਨਾਲ ਈ ਸੰਤੋਖੀ। ਸੰਤੋਖੀਆਂ ਦੀ ਸੇਵਾ ਕੀਤੀ ਹੋਈ ਸਫਲ ਹੈ। ਸੰਤੋਖੀ ਕੌਣ ਨੇ, ਕਹਿੰਦੇ ਸੱਚ ਤੋਂ ਭਾਵ ਨਿਸ਼ਚੇ ਕਰਕੇ ਜਿਨ੍ਹਾਂ ਨੇ ਸੱਚ ਨਾਮ ਨੂੰ ਧਿਆਇਆ ਉਹੀ ਪੁਰਸ਼ ਸੰਤੋਖੀ ਹੈ ਭਾਈ, ਜਿਨ੍ਹਾਂ ਨਾਮ ਧਿਆਇਆ। ਕਿਉਂਕਿ ਨਾਮ ਦੇ ਨਾਲ ਸ਼ੁਭ ਗੁਣ ਆਪੇ ਹੀ ਆ ਜਾਂਦੇ। ਨਾਮ ਜਪਣ ਵਾਲੇ ਕੋਲ ਸੁੱਤੇ ਸਿੱਧ ਸੰਤੋਖ, ਸਤ, ਦਇਆ ਸਭ ਚੀਜ਼ਾਂ ਆਪਣੇ ਆਪ ਹੀ ਆਈ ਜਾਂਦੀਆਂ। ਸ਼ੁਭ ਗੁਣਾਂ ਦਾ ਗਿਆਤਾ ਹੋ ਜਾਂਦਾ, ਹਉਮੈ ਦੀ ਨਿਵਿਰਤੀ ਆਪੇ ਹੀ ਹੋਣ ਲੱਗ ਪੈਂਦੀ ਹੈ ਉੱਥੇ। ਉਹ ਨੀ ਮੰਦਾ ਪੈਰ ਨਾ ਰੱਖਿਓ ਕਰ ਸੁਕਿਰਤ ਧਰਮ ਕਮਾਇਆ। 467 ਅੰਗ ਤੇ ਫਰਮਾਉਂਦੇ ਉਹਨਾਂ ਸੰਤੋਖੀਆਂ ਨੇ ਮੰਦੀ ਜਗ੍ਹਾ ਉੱਤੇ ਪੈਰ ਨਹੀਂ ਰੱਖਿਆ, ਖੋਟੇ ਰਸਤੇ ਉੱਤੇ ਨਹੀਂ ਚੱਲਦੇ, ਉਹ ਮਨ ਰੂਪੀ ਪੈਰ ਨੂੰ ਮੰਦੇ ਸੰਕਲਪਾਂ ਵਿਕਲਪਾਂ ਚ ਨਹੀਂ ਰੱਖਦੇ। ਉਹ ਸੁਕਿਰਤ ਕਰਦੇ ਨੇ, ਪੁੰਨ ਕਰਮ ਕਰਕੇ ਆਪਣੇ ਧਰਮ ਨੂੰ ਕਮਾਉਂਦੇ ਨੇ। ਪੁੰਨ ਕਰਮ ਰੂਪੀ ਧਰਮ ਨੂੰ ਉਹਨਾਂ ਨੇ ਕਮਾਇਆ। ਕਿਸੇ ਜਿਵੇਂ ਲਿਖਿਆ ਕਵੀ ਨੇ ਕਿ ਰੱਬ ਵਾਲਿਆਂ ਦੀ ਇਹ ਨਿਸ਼ਾਨੀ, ਉਹ ਦਿਸਦੇ ਖਰੇ ਨਿਮਾਣੇ, ਮੰਦਾ ਕਿਸੇ ਨੂੰ ਆਖਣ ਨਾਹੀਂ, ਉਹ ਸਭ ਸਹਿਦੇ ਮਨ ਭਾਣੇ, ਮਿੱਠਾ ਬੋਲਣ ਤੇ ਨਿਵ ਚੱਲਣ, ਉਹ ਦਿਲ ਨਾ ਕਿਸੇ ਦਾ ਰਿਣਾਣੇ, ਆਖ ਗਵਾਲਾ ਖੁਦੀ ਤਕੱਬਰੀ, ਉਹਨਾਂ ਉੱਡ ਗਈ ਵਾਂਗ ਟਿਟਾਣੇ। ਇਸ ਕਰਕੇ ਉਹ ਰੱਬ ਦੇ ਪਿਆਰੇ ਐਸੇ ਹੁੰਦੇ ਨੇ। ਸੋ ਉਹਨੀ ਦੇ ਥੱਲੇ ਹਲੰਤ ਹੈ ਭਾਰਾ ਕਰਕੇ, ਜਿੰਨੀ ਦੇ ਥੱਲੇ ਵੀ ਹਲੰਤ ਆਈ ਹੈ, ਇਹ ਧਿਆਨ ਰੱਖਣਾ ਬੋਲਣ ਵੇਲੇ। ਉਹਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹਨਾਂ ਨੇ ਦੁਨਿਆਵੀ ਬੰਧਨ ਸਾਰੇ ਤੋੜ ਦਿੱਤੇ ਨੇ। ਰੋਟੀ ਹਿਸਾਬ ਜਿਹਦੀ ਖਾਂਦੇ ਆ, ਅੰਨ ਥੋੜਾ ਖਾਂਦੇ ਤੇ ਪਾਣੀ ਵੀ ਥੋੜਾ ਜਿਹੜਾ ਪੀਂਦੇ ਆ, ਕਿਉਂਕਿ ਇਹ ਫਿਰ ਉਹ ਅੰਨ ਪਾਣੀ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ, ਉਹਦੇ ਨਾਲ ਸਰੀਰ ਹੀ ਭਾਰਾ ਹੁੰਦਾ। ਮਹਾਰਾਜ ਜੀ ਕਹਿੰਦੇ ਨੇ ਉਹ ਫਿਰ ਥੋੜੀ ਨਿੰਦਰਾ ਅਲਪਹਾਰੀ, ਸਾਧਕਾ ਪਿੰਡ ਸਦਾ ਵਿਚਾਰੀ। ਮਹਾਰਾਜ ਜੀ ਕਹਿੰਦੇ ਦਸਵੇਂ ਪਾਤਸ਼ਾਹ ਅਲਪਹਾਰ ਸੁਲਭ ਸੀ, ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਤੂੰ ਬਖਸ਼ੀਸੀ ਅਗਲਾ, ਇਹ ਅਕਾਲ ਪੁਰਖ ਤੂੰ ਅਗਲਾ ਹੁੰਦਾ, ਬੜਾ ਹੀ ਬਖਸ਼ਿੰਦਾ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ, ਕੀਤੀ ਆ ਕੁਟੰਗ ਗੁੱਝਾ ਥੀਆ ਨਾਹਿਤ, ਨਾਨਕ ਤੈ ਸਹਿ ਢਕਿਆ ਮਨ ਮਹਿ ਸੱਚਾ ਮਿੱਤ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤੂੰ ਅਗਲਾ ਹੁੰਦਾ, ਬਹੁਤੀਆਂ ਬਖਸ਼ਿਸ਼ਾਂ ਕਰਨ ਵਾਲਾ। ਨਿਤ ਦੇਵ ਹੈ ਚੜ੍ਹੈ ਸਵਾਇਆ, ਇਹ ਵਾਹਿਗੁਰੂ ਜਿਹਨੂੰ ਤੁਸੀਂ ਆਪ ਦਿੰਦੇ ਹੋ ਉਹਦਾ ਨਿਤਿਆ ਪ੍ਰਤੀ ਸਵਾਏ ਤੋਂ ਸਵਾਏ ਯਸ ਚੜ੍ਹਦਾ। ਇੱਕ ਵੇਰ ਨਹੀਂ ਤੂੰ ਨਿਤਾ ਪ੍ਰਤੀ ਦਿੰਦਾ ਹੀ ਦਿੰਦਾ, ਫਿਰ ਤੇਰਾ ਦਿੱਤਾ ਹੋਇਆ ਪਦਾਰਥ ਘਟਦਾ ਨਹੀਂ, ਸੰਗਾ ਅੱਗੇ ਨਾਲੋਂ ਵੀ ਹੋਰ ਸਵਾਇਆ ਵੱਧਦਾ ਹੀ ਜਾਂਦਾ। ਵਡਿਆਈ ਵੱਡਾ ਪਾਇਆ, ਵਡਿਆਈ ਦੇ ਕਰਨ ਨਾਲ ਅਕਾਲ ਪੁਰਖ ਪ੍ਰਾਪਤ ਹੁੰਦਾ ਵੱਡਾ ਵਾਹਿਗੁਰੂ। ਗੁਰਮੁਖਾਂ ਨੇ ਵਡਿਆਈ ਕਰਕੇ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਪਾਇਆ। ਸਲੋਕ ਮਹੱਲਾ ਪਹਿਲਾ, ਸ਼ੇਖ ਬ੍ਰਹਮ ਜੀ ਨੇ ਬੇਨਤੀ ਕੀਤੀ ਕਿ ਸਾਰੇ ਸੰਸਾਰ ਦੀ ਪਾਲਣਾ ਕੌਣ ਕਰਦਾ। ਮਹਾਰਾਜ ਫਰਮਾਉਂਦੇ ਨੇ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਹਾਂ। ਤੇ ਇਹਦੇ ਪਾਠ ਸਾਰੇ ਪੋਲੇ ਬੋਲਣੇ, ਤਟਾਂ ਬੋਲਣਾ, ਤੱਟਾਂ ਨਹੀਂ ਕਹਿਣਾ। ਸਾਰੇ ਮਨੁੱਖਾਂ ਦੀ ਤੇ ਦਰਖਤਾਂ ਬ੍ਰਿਕਸ਼ਾਂ ਦੀ ਤੀਰਥਾਂ ਦੇ ਤਟਾਂ ਕਿਨਾਰੇ ਰਹਿਣ ਵਾਲੇ ਸੰਤਾਂ ਦੀ ਮੇਘਾਂ ਹੁੰਦਾ ਬੱਦਲਾਂ ਤੇ ਖੇਤਾਂ ਦੀ ਬ੍ਰਿਖਾਂ ਦਰਖਤਾਂ ਪਰ ਰਹਿਣ ਵਾਲੇ ਪੰਛੀਆਂ ਦੀ ਤੇ ਦਰਖਤਾਂ ਹੇਠ ਆਰਾਮ ਕਰਨ ਵਾਲੇ ਰਾਹੀਆਂ ਪੁਰਸ਼ਾਂ ਦੀ ਤੀਰਥਾਂ ਦੇ ਕਿਨਾਰੇ ਭਜਨ ਕਰਨ ਵਾਲੇ ਮਹਾਤਮਾ ਦੀ ਬੱਦਲਾਂ ਵਿੱਚ ਵਸਨੀਕ ਸੂਖਮ ਕੀੜਿਆਂ ਦੀ ਅਤੇ ਖੇਤਾਂ ਦੇ ਜੀਵਾਂ ਦੀ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਭੰਡਾਂ ਸੱਤਾਂ ਦੀਪਾਂ ਦੇ ਵਿੱਚ ਸੋ ਜੰਬੂ ਦੀਪ ਪਲਕ ਦੀਪ ਹੈ ਸ਼ਾਲਮਲੀ ਦੀਪ ਹੈ ਕੁਸ਼ ਦੀਪ ਹੈ ਕਰੌਂਚ ਦੀਪ ਸ਼ਾਖ ਦੀਪ ਪੁਸ਼ਕਰ ਦੀਪ ਹੈ ਸੋ ਸੱਤ ਦੀਪ ਤੇ 14 ਲੋਕਾਂ ਵਿੱਚ ਰਹਿਣ ਵਾਲੇ ਜੀਵਾਂ ਦੀ ਮੰਡਲ ਹੁੰਦਾ 400 ਕੋਹਾਂ ਦਾ ਉਸ ਵਿੱਚ ਰਹਿਣ ਵਾਲੇ ਜੀਵਾਂ ਦੀ 9 ਖੰਡਾਂ ਦੇ ਵਰਭੰਡਾਂ ਬ੍ਰਹਿਮੰਡ ਤੇ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਦੀ ਅੰਡਜ ਜੇਰਜ ਉਤਪੂਜਾ ਖਾਣੀ ਸੇਤ ਜਾਹ ਅੰਡਜ ਹੁੰਦਾ ਅੰਡਿਆਂ ਤੋਂ ਪੈਦਾ ਹੋਣ ਵਾਲੇ ਕੁੱਕੜ ਆਦਿਕ ਪੰਛੀ ਜੇਰਜ ਹੁੰਦਾ ਜੇਰ ਤੋਂ ਪੈਦਾ ਹੋਣ ਵਾਲੇ ਪਸ਼ੂ ਮਨੁੱਖ ਆਦਿਕ ਫਿਰ ਉਤਪੁਜ ਖਾਣੀ ਜੋ ਪ੍ਰਿਥਵੀ ਤੋਂ ਪੈਦਾ ਹੋਣ ਵਾਲੇ ਬ੍ਰਿਸ਼ ਪਹਾੜ ਆਦਿਕ ਨੇ ਖਾਣੀ ਸੇਤ ਜਾਹ ਸਿਹਤਜ ਖਾਣੀ ਜੋ ਪਸੀਨੇ ਤੋਂ ਪੈਦਾ ਹੋਣ ਵਾਲੇ ਜੂਆਂ ਲੀਖਾਂ ਫੰਗਸ ਆਦਿਕ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜਨਤਾ ਮਹਾਰਾਜ ਕਹਿੰਦੇ ਸਰਾਂ ਹੁੰਦਾ ਸਰੋਵਰਾਂ ਵਿੱਚ ਰਹਿਣ ਵਾਲੇ ਆ ਤੇ ਮੇਰਾ ਹੁੰਦਾ ਸੁਮੇਰ ਪਰਬਤ ਉੱਤੇ ਰਹਿਣ ਵਾਲੇ ਜੋ ਜੰਤ ਪੁਰਸ਼ ਨੇ ਨੀਲ ਗਊਆਂ ਆਦਿਕ ਬਰਫ਼ ਦੇ ਵਿੱਚ ਚਿੱਟੇ ਸ਼ੇਰ ਉੱਥੇ ਰਹਿੰਦੇ ਨੇ ਇਹਨਾਂ ਸਾਰਿਆਂ ਦੇ ਖਾਣ ਪੀਣ ਦੀ ਮਰਿਆਦਾ ਨੂੰ ਸੋ ਅਕਾਲ ਪੁਰਖ ਆਪ ਹੀ ਜਾਣਦਾ ਉਹਨੇ ਇੰਤਜ਼ਾਮ ਕੀਤਾ ਹੋਇਆ ਹੈ ਨਾਨਕ ਜੰਤ ਉਪਾਏ ਕੈ ਸੰਭਾਲੇ ਸਭ ਨਾਹ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਾਉਂਦੇ ਆ ਸਭ ਜੀਵਾਂ ਨੂੰ ਉਤਪਤ ਕਰਕੇ ਫਿਰ ਸਭ ਨਾਹ ਤੋਂ ਭਾਵ ਸਾਰਿਆਂ ਨੂੰ ਸੰਭਾਲਦੇ ਆ ਪਾਲਣਾ ਕਰਦੇ ਆ ਧਨ ਤੂੰ ਰਾਮ ਸੁਖਾਂ ਦਾ ਦਾਤਾ ਤੇਰੀ ਖੱਟੀ ਸਭ ਜਗ ਖਾਂਦਾ ਤਨ ਮਨ ਧਨ ਸਭ ਤੁਮਰਾ ਦੀਆ ਕਿਸੇ ਹੱਟ ਨਾ ਹੋਰ ਵਿਕਾਂਦਾ ਇਸ ਕਰਕੇ ਮਹਾਰਾਜ ਕਹਿੰਦਾ ਦਿੰਦਾ ਸਾਰਿਆਂ ਨੂੰ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਵਹਿ ਸਰਬ ਸੰਭਾਲੇ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਜਿਸ ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਕਰਨਾ ਹੁੰਦਾ ਪ੍ਰਪੰਚ ਸੰਸਾਰ ਬਣਾਇਆ ਭੇਤ ਭਾਵਨ ਦਾ ਬਹੁੜੋ ਫੇਰ ਤਾਹ ਉਸੇ ਤੀਸੀ ਭਾਵ ਪਰਮਾਤਮਾ ਨੇ ਜੀਵਾਂ ਦੇ ਖਾਣ ਪੀਣ ਦੀ ਚਿੰਤਾ ਕਰਨੀ ਹੈ ਜਿਨ ਕਰਤਾ ਕਰਨਾ ਕੀਆ ਚਿੰਤਾ ਭੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਕਰਤਾ ਪਰਮੇਸ਼ੁਰ ਆਪ ਹੀ ਚਿੰਤਾ ਕਰਦਾ ਜਿਹਨੇ ਸਾਰੇ ਜਗਤ ਨੂੰ ਪੈਦਾ ਕੀਤਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮਹਿ ਜੰਤੂ ਉਪਾਇਨ ਤਿੰਨਾ ਪੇ ਰੋਜੀ ਦੇ ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਇਰਾਂ ਤਿੰਨਾ ਪੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਚਿੰਤਾ ਪੇ ਆਪ ਕਰਾਏ ਸੀ ਚਿੰਤ ਪੇ ਆਪੇ ਦੇ ਤਿਸ ਜੋ ਹਾਰੀ ਸਵਸਥ ਤਿਸ ਤਿਸ ਦੀ ਬਾਣ ਅਭਗ ਤਿਸ ਨੂੰ ਕਹਿੰਦੇ ਜੋ ਹਾਰੀ ਨਮਸਕਾਰ ਕਰੋ ਤਿਸ ਦੇ ਸਵਸਥ ਹੁੰਦਾ ਮੰਗਲਾਂ ਨੂੰ ਉਚਾਰੋ ਤਿਸ ਨੂੰ ਨਮਸਕਾਰ ਕਰੋ ਤਾਂ ਪਰਮੇਸ਼ੁਰ ਉਹਨੂੰ ਸਵਸਥ ਹੁੰਦਾ ਕਲਿਆਣ ਕਰਦਾ ਉਹਦੀ ਸਵਸਥ ਦਾ ਅਰਥ ਮੰਗਲ ਹੈ ਸਵਸਥ ਕਹਿੰਦੇ ਕਲਿਆਣ ਸਰੂਪ ਪਰਮਾਤਮਾ ਸਵਸਥ ਆਥ ਬਾਣੀ ਬਰਮਾਓ ਜਪਜੀ ਸਾਹਿਬ ਚ ਵੀ ਆਇਆ ਤਿਸ ਦੀ ਜਿਹੜੀ ਨਾ ਦੀਬਾਣ ਜਿਹੜੀ ਆ ਸਭਾ ਸਤਸੰਗ ਸਰੂਪ ਨਾਸ ਤੋਂ ਰਹਿਤ ਹੈ ਉਹਦਾ ਸਰੂਪ ਜਾਂ ਸਤਸੰਗ ਦੋਵੇਂ ਲੱਗਣੇ ਨੇ ਇੱਥੇ ਤਿਸ ਦੀ ਕਹਿੰਦੇ ਨਾਮ ਬਾਣੀ ਅਭਗ ਅਭਗ ਹੁੰਦੀ ਅਭੰਗ ਨਾਸ ਤੋਂ ਰਹਿਤ ਤਿਸ ਦੀ ਜਿਹੜੀ ਬਾਣ ਹੈ ਭਾਵ ਖੋ ਹੈ ਸੁਭਾਅ ਹੈ ਭਗਤ ਵਛਲ ਕਿਰਪਾਲੂ ਨਾਸ ਤੋਂ ਰਹਿਤ ਹੈ ਉਹਦਾ ਜਿਹੜਾ ਦੀਬਾਣ ਆਸਰਾ ਵੀ ਆ ਉਹ ਵੀ ਅਭਗ ਹੈ ਨਾਸ ਤੋਂ ਰਹਿਤ ਹੈ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਸੱਚੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮੱਥੇ ਉੱਪਰ ਟਿੱਕੇ ਲਾਉਣ ਦੀ ਕੀ ਲੋੜ ਹੈ ਤੇ ਗਲ ਦੇ ਵਿੱਚ ਤੱਕ ਜਨੇਊ ਪਹਿਰਨ ਦੀ ਕੀ ਲੋੜ ਹੈ ਨਾਮ ਤੋਂ ਬਿਨਾਂ ਸਾਰੇ ਚਿੰਨ੍ਹ ਨਿਸਫਲ ਨੇ ਕਿਉਂਕਿ ਗਾਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾਂ ਕੋ ਸਕੈ ਨਾ ਤਾਰ ਇੱਥੇ ਖੰਡਨ ਨਹੀਂ ਕੀਤਾ ਉਹ ਚੀਜ਼ ਦਾ ਕਿ ਕਹਿਣ ਤੋਂ ਭਾਵ ਬਾਹਰਲੇ ਲਿਬਾਸ ਬਣਾ ਲਿਆ ਪਰ ਅੰਦਰ ਨਾਮ ਨਹੀਂ ਜਪਿਆ ਫਿਰ ਉਹ ਨਿਸਫਲ ਹੋ ਜਾਂਦਾ ਜੇ ਨਾਮ ਜਪੋ ਤਾਂ ਸਾਰਾ ਪਹਿਨਿਆ ਹੋਇਆ ਸਫਲ ਹੋ ਜਾਂਦਾ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆ ਲੱਖ ਪੁੰਨਾ ਪਰਵਾਨ ਮਹਾਰਾਜ ਕਹਿੰਦੇ ਚਾਹੇ ਲੱਖਾਂ ਨੇਕੀਆਂ ਭਲਿਆਈਆਂ ਕਰੇ, ਚਾਹੇ ਲੱਖਾਂ ਹੀ ਚੰਗਿਆਈਆਂ ਚੰਗੇ ਕਰਮ ਕਰੇ। ਨੇਕੀਆਂ ਮੁਸਲਮਾਨਾਂ ਦੀ ਬੋਲੀ ਹੈ, ਚੰਗਿਆਈਆਂ ਹਿੰਦੂਆਂ ਦੀ ਬੋਲੀ ਹੈ, ਕਿਉਂਕਿ ਆਪੋ ਆਪਣੀ ਭਾਸ਼ਾ ਵਿੱਚ ਹੁੰਦੀ ਬੋਲੀ। ਲੱਖਾਂ ਨੇਕੀਆਂ ਮਨ ਕਰਕੇ, ਲੱਖਾਂ ਚੰਗਿਆਈਆਂ ਸਰੀਰ ਕਰਕੇ ਕਰੇ, ਅਤੇ ਚਾਹੇ ਲੱਖਾਂ ਪ੍ਰਕਾਰ ਦੇ ਪੁੰਨ ਕਰਮ ਕਰਕੇ ਪ੍ਰਮਾਣਿਕ ਹੋ ਜਾਵੇ, ਪਰ ਨਾਮ ਤੋਂ ਬਿਨਾਂ ਸਾਰੇ ਸਾਧਨ ਨਿਸਫਲ ਹੀ ਜਾਂਦੇ ਆ। ਲੱਖਾਂ ਨੇ ਜੋ ਕੀ ਆ ਭਾਵ ਕੀਤੀਆਂ ਨੇ ਚੰਗਿਆਈਆਂ। ਇਸ ਪ੍ਰਕਾਰ ਸੋ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਅਧਿਆਇ 57 'ਚ ਲਿਖਿਆ ਕਿ ਇਹ ਸਲੋਕ ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋ ਸਮਾਉਣ ਵੇਲੇ ਸੁਣਾਇਆ ਸੀ। ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ। ਤੀਰਥਾਂ 'ਤੇ ਜਾ ਕੇ ਲੱਖਾਂ ਪ੍ਰਕਾਰ ਦੇ ਕਹਿੰਦੇ ਤਪ ਕਰ ਲਵੇ, ਭਾਵੇਂ ਚਾਹੇ ਬੇਬਾਣ ਹੁੰਦਾ ਬੀਆਬਾਨ ਉਜਾੜ ਵਿੱਚ ਬੈਠ ਕੇ ਸਹਿਜ ਸੁਭਾਵਕ ਨਿਰਜਤਨੀ ਹੱਠ ਯੋਗ ਕਰ ਲਵੇ। ਪਰ ਮਹਾਰਾਜ ਕਹਿੰਦੇ ਭਾਈ ਨਾਮ ਤੋਂ ਬਿਨਾਂ ਸਾਰੇ ਸਾਧਨ ਮੁਕਤੀ ਤੋਂ ਹੀਣ ਨੇ। ਨਾਮ ਬਿਨਾਂ ਗਤ ਕੋਈ ਨਾ ਪਾਵੈ, ਹੱਠ ਨਿਗ੍ਰਹਿ ਬੇਬਾਣ ਹੈ। ਲੱਖ ਸੂਰਤਣ ਸੰਗਰਾਮ, ਰਣ ਮਹਿ ਛੁੱਟ ਹੈ ਪ੍ਰਾਣ। ਇਹ ਪਾਠ ਸੂਰਤਣ ਨਹੀਂ ਕਰਨਾ, ਸੂਰਤਣ ਜਾਂ ਚਾਹੇ ਲੱਖਾਂ ਪ੍ਰਕਾਰ ਦੀ ਸੂਰਮਗਤਾ ਸਹਿਤ ਸੰਗਰਾਮ ਯੁੱਧ ਕਰਦਿਆਂ ਕਰਦਿਆਂ ਰਣ ਭੂਮੀ ਵਿੱਚ ਪ੍ਰਾਣ ਹੁੰਦਾ ਸਵਾਸ ਛੁੱਟ ਜਾਣ, ਤਾਂ ਵੀ ਕੇਵਲ ਮੁਕਤੀ ਪ੍ਰਾਪਤ ਨਹੀਂ ਹੁੰਦੀ। ਲੱਖ ਸੁਰਤੀ ਲੱਖ ਗਿਆਨ ਧਿਆਨ, ਪੜ੍ਹੀਐ ਪਾਠ ਪੁਰਾਣ। ਚਾਹੇ ਵੇਦ ਦੀਆਂ ਲੱਖਾਂ ਸੁਰਤੀਆਂ ਪੜ੍ਹ ਲਵੇ, ਲੱਖਾਂ ਗਿਆਨ ਦੀਆਂ ਗੱਲਾਂ ਕਰ ਲਵੇ, ਲੱਖਾਂ ਦੇਵੀ ਦੇਵਤਿਆਂ ਦੀ ਧਿਆਨ ਲਾ ਲਵੇ, ਚਾਹੇ 18 ਪੁਰਾਣ ਪੜ੍ਹ ਲਏ, ਪਰੰਤੂ ਮਹਾਰਾਜ ਕਹਿੰਦੇ ਸਭ ਬਿੰਦੀਆਂ ਵਾਂਗੂ ਨਿਸਫਲ ਹੀ ਨੇ। ਪਰਮੇਸ਼ਰ ਦਾ ਨਾਮ ਇੱਕ ਏਕੇ ਵਾਂਗੂ ਹੁੰਦਾ ਹੈ, ਏਕਾ ਹੋਵੇ ਤਾਂ ਬਿੰਦੀਆਂ 10 ਗੁਣਾ ਵੱਧ ਜਾਂਦੀਆਂ, ਏਕੇ ਤੋਂ ਬਿਨਾਂ ਸਭ ਬਿੰਦੀਆਂ ਨਿਸਫਲ ਹੈ। ਨਾਮ ਵੱਡੀ ਚੀਜ਼ ਕਹੀ ਹੈ, ਬਾਕੀ ਦੀ ਕਿਰਿਆ ਠੀਕ ਹੈ, ਸੋਹਣੀ ਹੈ, ਚਲੋ ਵਧੀਆ ਗੱਲ ਹੈ, ਕਰਨੀ ਚਾਹੀਦੀ ਹੈ, ਰੋਕਦੇ ਨਹੀਂ ਹਨ। ਕਹਿੰਦੇ ਕਰੀ ਜਾ, ਕਿਉਂਕਿ ਫਿਜੀਕਲੀ ਵੀ ਤੈਨੂੰ ਥੋੜ੍ਹਾ ਜਿਹਾ ਚਾਹੀਦਾ, ਦਿਖਾਵਾ ਜਿਹਾ ਵੀ ਚਾਹੁੰਦਾ ਇਨਸਾਨ ਮਾੜਾ ਜਿਹਾ। ਪਰ ਮਹਾਰਾਜ ਕਹਿੰਦੇ ਦੇਖ ਲਾ ਵੀ ਨਾਮ ਤੋਂ ਬਿਨਾਂ ਨਹੀਂ ਹੋਣਾ ਕੁਛ, ਬਿੰਦੀਆਂ ਹੀ ਬਿੰਦੀਆਂ ਹੋਣਗੀਆਂ ਕਾਗਜ਼ 'ਤੇ। ਏਕਾ ਨਾ ਲਾਇਆ ਤਾਂ ਏਕ ਲਾਓ ਬਸ, ਫਿਰ 0 10, 0 ਲਾਈ 100, 0 ਲਾਈ 1000। ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ। ਮਹਾਰਾਜ ਕਹਿੰਦੇ ਇਹ ਜਿਹੜਾ ਦੱਸਿਆ ਨਾ ਸਾਰਾ ਪ੍ਰਪੰਚ, ਜਿਸ ਕਰਤੇ ਪਰਮੇਸ਼ਰ ਨੇ ਕੀਤਾ, ਉਹਨੇ ਜੰਮਣਾ ਮਰਨਾ ਸਭਨਾਂ ਦੇ ਸਿਰ 'ਤੇ ਲਿਖਿਆ ਹੀ ਹੋਇਆ। ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਣ। ਹੁਣ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ ਕਿ ਸਭ ਮਤੀ ਜਿਹੜੀ ਬੁੱਧੀਆਂ ਨਿਸਫਲ ਨੇ ਜਿਹੜੀਆਂ ਪਿੱਛੇ ਕਹੀਆਂ, ਵਾਹਿਗੁਰੂ ਨਾਮ ਦਾ ਸਿਮਰਨ ਕਰਨ ਰੂਪ ਜੋ ਕਰਮ ਕਰਤੱਤ ਹੈ, ਇਹੀ ਇੱਕ ਜਨਮ ਮਰਨ ਦੀ ਨਿਵਿਰਤੀ ਦਾ ਸੱਚਾ ਨਿਸ਼ਾਨ ਹੈ। ਨਿਸ਼ਾਨ ਹੁੰਦਾ ਪਰਵਾਨਾ, ਪਰਵਾਨਾ ਕਹੀਏ ID ਜਿਵੇਂ ਕਹਿੰਦੇ ਅੱਜ ਕੱਲ੍ਹ ਆਪਾਂ, ਪਰਵਾਨਾ ਹੁੰਦਾ ਸੀ ਰਾਹ ਦੇ ਵਿੱਚ ਦਿਖਾ ਕੇ ਗਾਹਾਂ ਲੰਘ ਜਾਂਦੇ ਸੀ। ਪੌੜੀ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਇਹ ਅਕਾਲ ਪੁਰਖ ਵਾਹਿਗੁਰੂ ਸੱਚਾ ਸਾਹਿਬ ਤੂੰ ਹੀ ਹੈ ਇੱਕ। ਸੋ ਜਿਹਨੇ ਆਪ ਜੀ ਨੇ ਗੁਰੂ ਰੂਪ ਹੋ ਕੇ ਸੱਚ ਨਿਸ਼ਚੇ ਕਰਕੇ ਸਾਰਿਆਂ ਵਿੱਚ ਨਾਮ ਹੀ ਵਰਤਾਇਆ। ਜਿਸ ਤੂੰ ਦੇਹ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਜਿਹਨੂੰ ਆਪ ਦਿੰਦੇ ਹੋ ਉਹਨੂੰ ਸੱਚ ਨਾਮ ਮਿਲਦਾ, ਤਾਂ ਹੀ ਉਹਨਾਂ ਪੁਰਸ਼ਾਂ ਨੇ ਸੱਚ ਨਾਮ ਨੂੰ ਕਮਾਇਆ, ਧਾਰਿਆ, ਹਿਰਦੇ 'ਚ ਵਸਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ। ਗੁਰਮੁਖਾਂ ਨੇ ਉਹਨਾਂ ਸਤਿਗੁਰਾਂ ਨਾਲ ਮਿਲ ਕੇ ਸੱਚ ਹੁੰਦਾ ਸੱਤ ਚੇਤਨ ਆਨੰਦ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਜਿਨ੍ਹਾਂ ਗੁਰਾਂ ਦੇ ਹਿਰਦੇ ਵਿੱਚ ਸੱਚਾ ਵਸ ਆਇਆ ਹੈ। ਉਹਨਾਂ ਸਤਿਗੁਰਾਂ ਨਾਲ ਮਿਲ ਕੇ ਗੁਰਮੁਖਾਂ ਨੇ ਵੀ ਪ੍ਰਾਪਤ ਕਰ ਲਿਆ। ਸਤਿਗੁਰੂ ਜੀ ਦੇ ਭੰਡਾਰੇ ਭਰੇ ਪਏ ਨੇ, ਕਿਣਕਾਂ ਮਾਤਰ ਦਿੰਦੇ ਨੇ ਹਰੇਕ ਸਿੱਖ ਨੂੰ ਜਿਹੜਾ ਮੰਗ ਲੈਂਦਾ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਮਹਾਰਾਜ ਕਹਿੰਦੇ ਮੂਰਖ ਬੰਦੇ ਜਿਹੜੇ ਸੱਚੇ ਵਾਹਿਗੁਰੂ ਜਾਣਦੇ ਨਹੀਂ, ਮਨਮੁਖਾਂ ਨੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਐਵੇਂ ਬੇਅਰਥ ਹੀ ਗਵਾ ਲਿਆ। ਬਹੁਤ ਦੁੱਖ ਆਉਂਦਾ ਵੀ ਰੋਟੀਆਂ ਖਾਣ 'ਚ ਗਵਾ ਲਿਆ, ਨਿੰਦਿਆ ਚੁਗਲੀ 'ਚ ਐਵੇਂ ਸੌਂ ਸੌਂ ਕੇ ਜੇ ਗੱਲਾਂ ਗੁੱਲਾਂ ਜਿਹੀਆਂ ਕਰਕੇ ਬੇਅਰਥ ਜੇ ਐਵੇਂ ਵੇਸਟ ਸਮਾਂ, ਐਸੇ ਹੀ ਐਸੇ ਸੁਬੈਸ ਬਿਤਾਇਆ। ਵਿੱਚ ਦੁਨੀਆਂ ਕਾਹੇ ਆਇਆ। ਇਹ ਸਮਝ ਨਹੀਂ ਲੱਗਦੀ ਇਹ ਮੂਰਖ ਪੁਰਸ਼ ਦੁਨੀਆਂ 'ਚ ਕਾਹਦੇ ਲਈ ਆਇਆ ਸੀ, ਨਾ ਉਹਦੇ ਚੰਗਾ ਸੀ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿੰਨ ਮਾਤ ਕੀਜੈ ਹਰ ਬਾਂਝਾ। ਤਿੰਨ ਸੁੰਨੀ ਦੇਹ ਫਿਰੈ ਬਿੰਦਾਵੈ, ਓਏ ਖੱਪ ਖੱਪ ਮੂਹੇ ਕਰਾਂਝਾ। ਕਿਉਂ ਆਇਆ ਸੀ? ਲੜਾਈਆਂ ਝਗੜੇ ਕਰਨ ਆਇਆ ਸੀ ਦੁਨੀਆਂ 'ਚ, ਤੂੰ ਲੋਕਾਂ ਨੂੰ ਤੰਗ ਕਰਨ, ਮਾਂ ਬਾਪ ਨੂੰ ਵੀ ਤੰਗ ਕਰਨ ਆਇਆ ਸੀ ਤੂੰ, ਚੱਜ ਦਾ ਕੰਮ ਤਾਂ ਕੀਤਾ ਹੀ ਨਹੀਂ। ਸੋ ਇਸ ਕਰਕੇ ਤੂੰ ਨਾ ਤਾਂ ਕੋਈ ਸੂਰਮਾ ਬਣਿਆ ਅਤੇ ਨਾ ਕੋਈ ਤੂੰ ਦਾਨੀ ਬਣਿਆ, ਨਾ ਕੋਈ ਭਗਤ ਬਣਿਆ।